वाहेगुरु। वाहेगुरु कर्ता पुरख निर्वैर अकाल मूर्ति आयुनिसै पंगुर प्रसाद जप आज सच जुगाद सच है पी सच है पी सच नानक होसी संतन स्यों बसंतन स्यों बन संतन स्यों बनाई संतन स्यों बनाई
संतन
हम संतन की रेण पे आए
आए
हम संतन पूर्व लिखया पाए यह मन तेरा पाए संतन से मेरे लेवा दे संतन से संतन से हम लाहतिया हर भगत भरे भंडारा संतन मोगी धर्म रो सब लोग संतन हो Thank you.
कर्म अंकुर जब परगट्यो पेट्यो परख रसक बैरागी मिट्यो अंधेर मिलत हर नानक जन्म जन्म की सोई जागी। हम संतन स्यों बने आई पूर्व लिखिया पाई। नहीं तो बंदा बल्कि सतगुरु जी आप दुष्टा नाल मोह पुरखां तो बाबा हरी सिंह जी तो भी आप राड़ा साहब वाले बाबा जी कार च बहा के लगाए नंद करू परचे बन पाई। फिर दोबारा सुनांगे आओ अपा ओ समागम बरसियां कह लो उन्हां दी याद। संत हुंदिया अपने आप नूं संत कहाया ही बाबा जी दी राड़ा साहब वाले बाबा ईश्वर सिंह महाराज दी पहला बरसी आपां मना रहे हैं। पाठ रखे हैं परसों भोग पैणे हैं अमृत वेले तो बाद खीरले समय ते खीरले भाई बुढ़ा बड़े चंगी गल है आप जिन्ना लाभ ले लो पर यो नहीं कह मैं संतां तो लाभ ले लो। संत हुंदे आ संत मन्ने ही नहीं ते जिन्ना ने गुरु मन्ने आ जिन्नी गुरु मनाया रज रज सही खाए। जिन्ना ने गुरु नू मना लिया गुरु नू मन लिया वो अपने आप नू नहीं मनाउंदे। आपस को कर कश ना जनावे हर हर नाम हृदय सद गावे अपने आप नू जुड़ाउंदे नहीं। संत मनजीत सिंह उन्होंने कहने से हम संतन से बने आई पूर्व लिखिया पाई। तो थोड़े जे समय तो बाद बाबा जी कहने भाई कीर्तन का आनंद नहीं आया ते रागी सिंह ने होर उच्ची सुर कर दी। मेरा कहने का भाव संत होंदे आं आओ अपा जतन करना है। वैसे तो आप बहुत बड़ियाइया करते हैं अपनी श्रद्धा मुताबक भी बाबा जी ने आ बचन किते आ हो गया ठीक है ये भी सारी गल्लां ठीक हैं। पर तू सुल्तान कहां दर्जे पर असली जड़ी गल उन्हां दी है मैं बेनती करांगा विचार सिखिया गुर विचार करनी आप गुरु दे की विचार हन सिख ने सिखना है बाबा जी दे असली की विचार है। अखीरली पंक्ति आई है ना महानंद भय सुख पाया संतन के पर संतन कै प्रसादे कहो नानक हरस्यो मन मान्या रंग रते विस्मादे। बस कहे कबीर मन मान्या ते मन मान्या तो हर जान्या। असली बाबा जी तो लोगों का गुरु नाल मन मनाउंदे सी मन मन गया बस मन मन दा मेला ते कौन गुरु ते कौन चेला आम कहावत है। असली बस मन थोड़ा बाबा जी किवें मन मनाउंदे सी हूं ठीक है भी बाबा जी ने आ कहा पुत्र बख्शिया माया बख्शी आ कुछ बख्शिया है तो यह भी शोभा वाली गल्लां आम कदे कुछ मिलदा सच्चाई दी गल है निम्रता दी गल नहीं सच्चाई दी गल है। इन भी अज ही मैं कहना बहुत जगह ते कही दा है भी एक मां बाप ना होवे छोटा जा जमींदार दे घर विच जन्म होवे सवा दो किले जमीन होवे ते रोटी तो भुखे नहीं सी मरना मैं अज उन्हां दी बख्शिश ना किन्या वास्ते लग जो ते फिर भी भूल जा अलग करने वास्ते गल कर दा मैं आप रोटी तो भुखा मरना सी है तो यह भी बहुत बड़िया गल्लां। एक बंदा गरीब होवे जिस नीच को कोई ना जाना एडी वड्डी फिर पढ़ाई भी ना होवे सारी दुनिया च चक्कर लाने साल विच दो दो तीन तीन सारे वर्ल्ड दे चक्कर लगदे असी लुधियाने तक जगरावां तक नहीं सी जान जोगे है तो यह भी बहुत बड़ी गल। पर आप गल करी भी जिहड़ी असली गल बाबा जी मन मनाउंदे सी साखी तो ਆਪਾਂ ਨੂੰ ਮਹਿਸੂਸ ਹੋਵੇਗਾ। ਫਿਰ ਮਹਾਂਪੁਰਖਾਂ ਨੇ ਆਪਾਂ ਨੂੰ ਬਚਨ ਸੁਣਾਉਣੇ ਆ। 15-9 ਵਜੇ ਤੱਕ ਭਾਵੇਂ ਖਾਣਾ ਪੀਣਾ ਸੌਣਾ ਤਾਂ ਦੋ ਚਾਰ ਜੀ ਹੁੰਦੇ, ਰੌਲਾ ਨਹੀਂ ਬੰਦ ਹੁੰਦਾ। ਬਾਬੇ ਕਹੇ ਇਸ ਕੰਮ ਵਾਸਤੇ ਕਾਹਲੀ ਨਾ ਕਰਿਆ ਕਰੋ। ਫਿਰ ਇਹ ਵੀ ਕਹਿਣਾ ਭਾਈ, ਜਿਹੜਾ ਸਮਾਂ ਗੁਰੂ ਚਰਨਾਂ ਚ ਤੁਹਾਡਾ ਬਤੀਤ ਹੁੰਦਾ ਹੈ, ਦਿੱਲੀ ਇੱਕ ਵਾਰੀ ਵਚਨ ਕੀਤੇ ਬਾਬਾ ਜੀ, ਬਾਬਾ ਈਸ਼ਰ ਸਿੰਘ ਮਹਾਰਾਜ ਨੇ, ਜਦੋਂ ਦਰਗਾਹ ਚ ਫਲ ਮਿਲੇਗਾ ਤੇ ਨਾਲੇ ਰੋਵੋਗੇ ਤੇ ਨਾਲੇ ਪਛਤਾਵੋਗੇ। ਮਹਾਰਾਜ, ਚੰਗਾ ਫਲ ਮਿਲੇ ਤੇ ਰੋਣਾ ਕਿਉਂ, ਪਛਤਾਉਣਾ ਕਿਆ? ਕਹਿੰਦੇ ਤੁਸੀਂ ਭਾਵ ਨੀ ਸਮਝੇ ਭਾਈ, ਰੋਣਾ ਪਛਤਾਉਣਾ ਇਹ ਹੋਵੇਗਾ ਵੀ ਹੋਰ ਕਿਉਂ ਨਾ ਕਰ ਲਈ ਸੰਗਤ, ਹੋਰ ਸਮਾਂ ਗੁਰੂ ਚਰਨਾਂ ਚ ਕਿਉਂ ਨਾ ਬਤੀਤ ਕਰ ਲਿਆ। ਆਹ ਸਮਾਂ ਆਪਾਂ ਆਮ ਕਹਿ ਦਿੰਦੇ ਕੀਮਤੀ ਟਾਈਮ ਤਨਕ ਆਮ ਮਿਲਸਾਲ, ਉਹਨੂੰ ਕੀਮਤੀ ਸਮਾਂ ਨੀ ਕਹਿੰਦੇ। ਗੁਰੂ ਦੇ ਚਰਨਾਂ ਚ ਆ ਕੇ ਇਹ ਸਮੇਂ ਦੀ ਕੀਮਤ ਪੈਣੀ। ਦੂਜੇ ਸਮੇਂ ਤਾਂ ਰੈਣ ਗਵਾਈ, ਸੋਏ ਕੇ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ ਤੇ ਕੌਡੀ, ਉਹਦਾ ਉਹ ਕਿਹੜਾ ਕੀਮਤੀ ਸਮਾਂ? ਬਾਬਾ ਕਹਿੰਦੇ ਕੀਮਤੀ ਸਮਾਂ ਤਾਂ ਆਹ ਹੈ ਜਿਹੜਾ ਗੁਰੂ ਚਰਨਾਂ ਵਿਚ ਆ ਕੇ ਬਾਣੀ ਸੁਣਨੀ, ਗੁਰਬਾਣੀ ਦੀਆਂ ਵਿਚਾਰਾਂ ਸੁਣਨੀਆਂ। ਆਓ ਬਾਬਾ ਜੀ ਕਹਿੰਦੇ ਭਾਈ ਕੀਰਤਨ ਦਾ ਆਨੰਦ ਨਹੀਂ ਆਇਆ। ਰਾਗੀ ਸਿੰਘਾਂ ਨੇ ਹੋਰ ਉੱਚੀ ਸੁਰ ਕਰ ਦਿੱਤੀ। ਦੂਜੀ ਵਾਰ ਕਹਿੰਦੇ ਵੀ ਕੀਰਤਨ ਦਾ ਆਨੰਦ ਨਹੀਂ ਆਇਆ। ਇਹ ਵੱਡੇ ਬਾਬਾ ਜੀ ਬਾਬਾ ਨੰਦ ਸਿੰਘ ਦਾ ਮਹਾਰਾਜ ਦਾ ਬਚਨ ਸੁਣਾਇਆ ਸੰਤ ਤਾਂ ਮੈਂ ਤਾਂ ਹੁਣ ਪੂਰੀ ਸੁਰ ਉੱਚੀ ਨੇ ਗਾਇਆ ਵੀ ਜਿੱਥੇ ਤੱਕ ਮੇਰੀ ਆਵਾਜ਼ ਜਾਂਦੀ ਹੈ। ਜਿੱਥੇ ਤੱਕ ਆਵਾਜ਼ ਉਹਨਾਂ ਦੀ ਜਾਂਦੀ ਸੀ ਛਾਤੀ ਦੇ ਜ਼ੋਰ ਨਾਲ ਗਾਇਆ ਤੇ ਬਾਬਾ ਜੀ ਕਹਿੰਦੇ ਭਾਈ ਕੀਰਤਨ ਦਾ ਆਨੰਦ ਹੀ ਨਹੀਂ ਆ ਰਿਹਾ। ਕੀਰਤਨ ਬਾਜੇ ਬੰਦ ਕੀਤੇ, ਹੱਥ ਜੋੜੇ, ਮਾਰੇ ਕਿਰਪਾ ਕਰੋ, ਸੋਝੀ ਪਾਓ ਵੀ ਤੁਹਾਨੂੰ ਕੀਰਤਨ ਦਾ ਕਿਵੇਂ ਆਨੰਦ ਆਵੇ। ਅਸੀਂ ਉਹ ਕੀਰਤਨ ਕਰੀਏ, ਅਸੀਂ ਤਾਂ ਹੁਣ ਆਪਣਾ ਪੂਰਾ ਆ ਸ਼ਬਦ ਹੈ ਹਮ ਸੰਤਨ ਸਿਓ ਬਣਾਈ ਪੂਰਬ ਲਿਖਿਆ ਭਾਈ ਇਹੋ ਮਨ ਤੇਰਾ ਭਾਈ, ਪੂਰਾ ਜਿੰਨਾ ਉੱਚਾ ਗਾ ਸਕਦੇ ਸੀ ਛਾਤੀ ਦੇ ਜ਼ੋਰ ਨਾਲ ਗਾ ਰਹੇ ਤੇ ਤੁਸੀਂ ਕਹਿ ਕੀ ਆ? ਬਾਬਾ ਸੰਤ ਸਮਝਦੇ ਆ, ਸ਼ਬਦ ਤਾਂ ਕੋਈ ਪੜੇ ਜਾਵੇ ਦਰਬਾਰ ਵਿਚ ਕੋਈ ਰੋਕ ਸਕਦਾ? ਇਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਕੋਈ ਪੜੇ ਕੋਈ ਰੋਕ ਥੋੜਾ ਸਕਦਾ? ਕੋਈ ਸੰਤ ਹੋਵੇਗਾ ਉਹਨੂੰ ਬੁਰਾ ਲੱਗੂਗਾ? ਜਿਹੜਾ ਸੰਤ ਮੰਨਦਾ ਨੀ ਉਹਨੂੰ ਕੀ? ਜੋ ਮਰਜ਼ੀ ਪੜੋ, ਬਾਣੀ ਸੁਣਨੀ, ਬਸ ਗੁਰੂ ਦਾ ਉਪਦੇਸ਼ ਸੁਣਨਾ ਵੀ ਗੁਰੂ ਉਪਦੇਸ਼ ਕੀ ਦੇ ਰਿਹਾ। ਰਾਤੀ ਵੀ ਮਹਾਂਪੁਰਖਾਂ ਤੋਂ ਬਚਨ ਸੁਣਿਆ ਸੀ ਬਾਬਾ ਜੀ ਤੋਂ ਵੀ ਉਹ ਬਗਲਾ ਤਾਂ ਬਣ ਜਾਂਦਾ ਭੇਖ ਪਾ ਲੈ ਪਰ ਪਖੰਡ ਹੈ ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਭੇਖ ਦਿਖਾਇਓ ਜਗਤ ਕੋ। ਕੱਲ ਉਹ ਫਲ ਦੱਸਿਆ ਸੀ ਵੀ ਕੀ ਫਲ ਹੈ ਸੇਵਾ ਦਾ ਤੇ ਦਰਸ਼ਨਾਂ ਦਾ, ਮਹਾਂਪੁਰਖਾਂ ਨੇ ਦੂਜੀ ਵਿਆਖਿਆ ਕੀਤੀ। ਆਮ ਸਾਖੀ ਤਾਂ ਅੱਗੇ ਪੜ੍ਹਦੇ ਸੁਣਦੇ ਸੀ ਪਰ ਉਹ ਬਹੁਤ ਗਿਆਨ ਵਾਲੀ ਗੱਲ ਹੈ ਕਿਵੇਂ ਤੇ ਕੋਈ ਵੀ ਸ਼ਬਦ ਪੜਿਆ ਜਾ ਸਕੇ ਤੇ ਬਾਬਾ ਜੀ ਕਹਿੰਦੇ ਭਾਈ ਤੁਸੀਂ ਸੰਤਾਂ ਦੀ ਮਹਿਮਾ ਦਾ ਸ਼ਬਦ ਪੜ੍ਹਦੇ ਹੋ, ਲੋਕ ਮੈਨੂੰ ਸੰਤ ਕਹਿੰਦੇ, ਕਿਉਂ ਨੀ ਕਹੇ ਮੈਂ ਸੰਤ? ਇੱਕ ਬਾਬਾ ਜੀ ਕੋਲ ਆ ਗਿਆ ਤੇ ਬਾਬਾ ਜੀ ਕਈ ਨੀ ਕਹਿੰਦੇ ਸੀ ਸੰਤ ਜੀ ਮੈਂ ਇੱਕ ਮੁੰਡਾ ਦਿੱਤਾ ਤੇ ਉਹ ਮੇਰੇ ਸ਼ਰਧਾਲੂ। ਉਹ ਬਾਬਾ ਕਹਿੰਦੇ ਛੱਡ ਖੇੜਾ ਮੁੰਡਾ, ਜੇ ਨਹੀਂ ਉਹ ਪਰਵਕਾਰ ਨੂੰ ਜਾਣਦੇ ਤੂੰ ਕੀ ਲੈਣਾ? ਇਹ ਦਾਤਾਂ ਤਾਂ ਮਾਲਕ ਦੀਆਂ, ਉਹ ਨਾ ਹੀ ਹਟਿਆ ਤੇ ਬਾਬਾ ਕਹਿੰਦੇ ਤੈਨੂੰ ਕੀ ਮਿਲਿਆ? ਮੁੰਡੇ ਵਾਲਿਆਂ ਨੂੰ ਤਾਂ ਮੁੰਡਾ ਮਿਲ ਗਿਆ, ਤੈਨੂੰ ਤਾਂ ਮੈਂ ਹੀ ਮਿਲ ਗਈ ਨਾ, ਸੰਤਾਂ ਨੂੰ ਤਾਂ ਮੈਂ ਹੀ ਮਿਲ ਗਈ ਵੀ ਮੈਂ ਇਸ ਮੁੰਡਾ ਦਿੱਤਾ। ਯਕੀਨ ਜਾਣੋ ਗੁਰੂ ਦੀ ਜਾਂ ਬਾਬਾ ਦੀ ਸਮਰਥ ਹੈ। ਮੈਂ ਬੇਨਤੀ ਕਰ ਦੇਣਾ ਭਾਈ ਜਿਹੜਾ ਤੁਸੀਂ ਪਾਠ ਪੂਜਾ ਸੇਵਾ ਕਰਦੇ ਹੋ ਇਹਦਾ ਫਲ ਕਰੂੰਗਾ। ਜਿਸ ਕਰਨ ਵਾਲੇ ਦਾ ਮੈਂ ਸਤਿਕਾਰ ਕਰੂੰ, ਜਿਹੜਾ ਨਾਰ ਤਾਂ ਤੁਹਾਡਾ ਜ਼ਰੂਰ ਕਰੂੰਗਾ, ਸਤਿਗੁਰੂ ਜਾਂ ਬਾਬਾ ਹੀ ਨੇ ਦੇਣਾ। ਪਹਿਲਾਂ ਹੀ ਬੇਨਤੀ ਕਰ ਦੇਈਦੀ ਹੈ। ਮਗਰੋਂ ਕਹਿੰਦੀ ਤੁਸੀਂ ਅਮਰ ਸੋਨੇ ਮੁੰਡਾ ਦਿੱਤਾ, ਮੈਂ ਕਹੀ ਜਾਣੂ? ਬਿਲਕੁਲ, ਮੈਂ ਪਹਿਲਾਂ ਕਹਿੰਦੀ ਵੀ ਮੇਰੇ ਕੁਛ ਮੈਂ ਜੇ ਮੇਰੇ ਚ ਸਮਰਥ ਹੈ ਮੈਂ ਕੁੜੀ ਜੰਮਣ ਦੇਵਾਂ ਨਾ, ਜੇ ਮੈਂ ਹੀ ਮੁੰਡੇ ਦਿੰਦਾ ਹੋਵਾਂ ਮੈਂ ਤਾਂ ਸੰਸਾਰ ਚ ਕੋਈ ਕੁੜੀ ਹੋਣ ਨਾ ਦੇਵਾਂ। ਮੈਂ ਕਿਹਾ ਮੇਰੇ ਹੱਥ ਨੀ ਪ੍ਰਭ, ਡੋਰੀ ਹੱਥ ਤੁਮਾਰੇ। ਇਹਦਾ ਫਲ ਸੇਵਾ ਦਾ, ਨਾਨਕ ਸਰ ਦੀ ਸੇਵਾ ਕਰਦੇ ਹੋ, ਗਰੀਬਾਂ ਦੀ ਮੇਰੇ ਆਖੇ ਸੇਵਾ ਕਰਦੇ ਹੋ ਸਥਾਨਾਂ ਦੀ, ਇਹਦਾ ਫਲ ਦੇਣਾ ਸਤਿਗੁਰਾਂ ਨੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚੰਦਿਆ ਫਲ ਪਾਵਣਾ ਹੋਮੈ ਵਿੱਚੋਂ ਜਾਏ। ਪਹਿਲਾਂ ਕਹਿ ਦੇਈਦਾ ਮੁੰਡਾ ਮਿਲ ਗਿਆ ਤੇ ਸੰਤਾਂ ਨੂੰ ਮਿਲ ਗਈ ਤੇ ਬਾਬਾ ਜੀ ਕਹਿੰਦੇ ਭਾਈ ਤੁਸੀਂ ਸੰਗਤ ਦਾ ਧਿਆਨ ਮੇਰੇ ਵੱਲ ਹੈ ਤੇ ਬੜੇ ਪਿਆਰ ਨਾਲ ਕਹਿੰਦੇ ਬਾਬਾ ਕਹਿੰਦੇ ਭਾਈ ਮੈਂ ਨੀ ਚਾਹੁੰਦਾ ਵੀ ਸੰਗਤ ਦਾ ਮੇਰੇ ਵੱਲ ਮਨ ਹੋਵੇ ਮੇਰਾ ਮਨ ਚਾਹੁੰਦਾ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਵੱਲ ਮਨ ਹੋਵੇ ਮੇਰੇ ਵੱਲ ਕਿਸੇ ਦਾ ਮਨ ਨਾ ਹੋਵੇ ਕਹਿੰਦੇ ਕਦੇ ਹੋਰ ਸ਼ਬਦ ਪੜੋ ਇਉਂ ਮਨਾਉਂਦੇ ਸੀ ਕਹੋ ਨਾਨਕ ਹਰ ਸਿਉ ਮਨ ਮਨ ਇਉਂ ਬਾਬਾ ਜੀ ਮਨ ਮਨਾਉਂਦੇ ਸੀ ਬਸ ਮਨ ਮੰਨੇ ਦਾ ਮੇਲਾ ਹੈ ਮਨ ਜੀਤੇ ਜਗ ਜੀਤ ਇਉਂ ਗੁਰੂ ਗ੍ਰੰਥ ਸਾਹਿਬ ਨਾਲ ਮਨ ਮਨਾਉਂਦੇ ਭਾਈ ਕੱਲ ਵੀ ਬਾਬਾ ਜੀ ਸੁਣਿਆ ਬਰਸੀਆਂ ਬੇਸ਼ੱਕ ਮਨਾ ਰਹੇ ਪਰ ਨਾਮ ਹੀ ਜਪਿਆ ਜਾ ਰਿਹਾ ਬਾਣੀ ਦੇ ਕੀਰਤ ਖੰਡ ਪਾਠ ਉਹਨ ਬਰਕਤ ਖਾਹੇ ਸੰਖ ਕਰੋੜੇ ਮਗਰੋਂ ਵੀ ਦੁਨੀਆਂ ਕਿੰਨੀ ਨਾਮ ਹੀ ਜਪਦੀ ਹੈ ਐਸੇ ਨਾਮ ਦੇ ਪੂਰਨੇ ਪਾਏ ਹੁੰਦੇ ਹੈ ਸੰਸਾਰ ਨੂੰ ਫਿਰ ਵੀ ਨਾਮ ਨਾਲ ਹੀ ਜੋੜਦੇ ਨਾਮ ਹੀ ਜਪਦੀ ਹੈ ਸੰਗਤ ਇਸ ਵਾਸਤੇ ਸੰਤ ਹੁੰਦੇ ਆ ਆਪਣੇ ਆਪ ਸੰਤ ਸਮਝੇ ਨੇ ਭਾਈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਬਾਣੀ ਨਾਲ ਜੁੜੋ ਬਾਣੇ ਨਾਲ ਜੁੜੋ ਬਾਬਾ ਜੀ ਦੀ ਬਰਸੀ ਦਾ ਅੱਗੇ ਵੀ ਬਾਬਾ ਜੀ ਜ਼ਿਕਰ ਕਰਦੇ ਹੈ ਵੈਸੇ ਬਾਹਰ ਵੀ ਕਹਿੰਦੇ ਹੈ ਵੀ ਦੇਖੋ ਰਾੜਾ ਸਾਹਿਬ ਵਾਲੇ ਬਾਬਾ ਜੀ ਨੇ ਘੋੜਿਆਂ ਤੇ ਰਥਾਂ ਤੇ ਜਿਹਾ ਜਿਹਾ ਸਨ ਉਦੋਂ ਸੜਕ ਸਿੱਖੀ ਦਾ ਪ੍ਰਚਾਰ ਕੀਤਾ ਗੁਰਸਿੱਖ ਮਾਈ ਭਾਈ ਨੂੰ ਨਾਮ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਅੰਮ੍ਰਿਤ ਛਕਾਇਆ ਗੁਰੂ ਨਾਲ ਜੋੜਿਆ ਆਪਣੇ ਨਾਲ ਨਹੀਂ ਜੋੜਿਆ ਕਿਸੇ ਨੂੰ ਤੇ ਹੁਣ ਇੰਨਾ ਲੰਮਾ ਸਮਾਂ ਸੰਗਤ ਤਾਂ ਹੋ ਹੀ ਜਾਂਦੀ ਹੈ ਮਹਾਂਪੁਰਖਾਂ ਤੋਂ ਸੰਤਾਂ ਤੋਂ ਸੰਤ ਨਹੀਂ ਬਣ ਸਕਦੇ ਕੱਲ ਵਿਚਾਰ ਕਰਦੇ ਸੀ ਵੀ ਜਿਹੜੇ ਕਦੇ ਸੰਤ ਲਫ਼ਜ਼ ਨਹੀਂ ਕਹਿਣਾ ਚਾਹੀਦਾ ਤੇ ਗੁਰੂ ਨਾਨਕ ਸਾਹਿਬ ਵਾਸਤੇ ਆ ਤੇ ਬਾਬਾ ਜਗੀਰ ਸਿੰਘ ਥੋੜੇ ਕਾਫ਼ੀ ਸਖ਼ਤ ਵੀ ਬੋਲ ਜਾਂਦੇ ਆ ਠੀਕ ਹੈ ਉਹ ਵਿਦ ਜਿਹੜੇ ਆ ਮਿਸ਼ਨਰੀ ਨੇ ਤੇ ਉਹਨਾਂ ਨੇ ਕਈ ਗੱਲ ਤੇ ਮੈਂ ਕਹਿ ਦੂ ਕੋਈ ਸੰਤ ਨਹੀਂ ਉਹ ਸ਼ੇਰ ਦੇ ਘਰ ਸ਼ੇਰ ਜੰਮਦਾ ਤੇ ਗੁਰੂ ਨਾਨਕ ਦੇ ਘਰ ਕੋਈ ਬਨਵਾਸ ਜੰਮੇਗਾ ਸੰਤ ਨਹੀਂ ਜੰਮੇਗਾ ਕਹਿੰਦੇ ਕਹਿ ਦੇ ਵੀ ਉਤਰਾ ਸੀ ਜਿਹਦੀ ਔਲਾਦ ਨਹੀਂ ਕੋਈ ਫਿਰ ਕੋਈ ਕਹਿੰਦੇ ਇੱਕ ਵਾਰੀ ਗੁਰੂ ਸਾਹਿਬ ਸਾਹਮਣੇ ਕਹਿ ਦੇ ਵੀ ਗੁਰੂ ਨਾਨਕ ਉਤਰਾ ਸੀ ਬਸ ਫਿਰ ਮੈਂ ਵੀ ਆਪਣਾ ਚੋਲਾ ਲਾਉਂ ਵੀ ਕੋਈ ਸੰਤ ਨਹੀਂ ਦੱਸੋ ਗੁਰੂ ਨਾਨਕ ਦੇ ਘਰੋਂ ਸੰਤ ਨਹੀਂ ਕੋਈ ਕੌਡੇ ਰਾਕਸ਼ ਵਰਗੇ ਸੰਤ ਬਣਾ ਤੇ ਇਹ ਤਾਂ ਹੁਣ ਜਿਹੜੇ ਅੰਦਰ ਈਰਖਾ ਨਾ ਜੈਲਸ ਜਿਹੜੀ ਨਾ ਦਵੈਸ਼ ਹੈ ਨਾ ਉੱਥੇ ਤਾਂ ਇਹੋ ਜਿਹੇ ਹਾਲ ਹੁੰਦਾ ਉਹਨਾਂ ਨੂੰ ਤਾਂ ਰੱਬ ਵੀ ਨਹੀਂ ਚੰਗਾ ਲੱਗਦਾ ਰੱਬ ਨੂੰ ਨਹੀਂ ਕਿਹਾ ਕੋਈ ਆਖੇ ਭੂਤਨਾ ਕੋ ਕਹੇ ਬਤਾਲਾ ਇਹਦਾ ਕੋਈ ਹੈ ਹੀ ਨਹੀਂ ਜਿਹਦਾ ਜਿਹੜਾ ਇਹ ਆਉਂਦੇ ਤਾਂ ਕਿਹੜਾ ਕਲੰਗੀ ਲਾਈ ਹੈ ਆਹ ਲਫ਼ਜ਼ ਹੈ ਕਿੰਨਾ ਬੁਰਾ ਲਫ਼ਜ਼ ਤਾਂ ਚਲੋ ਮੈਂ ਟਾਈਮ ਹੋ ਗਿਆ ਗੱਲ ਮੁਕਾਵਾਂ ਬਾਬਾ ਜੀ ਨੇ ਕਈ ਵਾਰੀ ਜ਼ਿਕਰ ਕੀਤਾ ਵੀ ਦੇਖੋ ਇੰਨੇ ਮਹਾਂਪੁਰਖਾਂ ਦੇ ਵਿੱਚੋਂ ਮਹਾਂਪੁਰਖ ਪੈਦਾ ਹੋਏ ਸਰਦਾਰ ਬਾਬਾ ਜੀ ਦੇ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਪਰ ਆਹ ਜਗ੍ਹਾ ਅੰਮ੍ਰਿਤਸਰ ਨੇ ਸੰਭਾਲ ਲਈ ਇਹ ਤਾਂ ਠੀਕ ਹੈ ਯਕੀਨ ਜਾਣੋ ਮੈਂ ਨਿਰਣਾ ਕਰਾਂ ਵੀ ਉਦੋਂ ਇਹ ਗੱਲ ਸੁਪਨੇ ਚ ਯਾਦ ਨਹੀਂ ਸੀ ਤਾਂ ਉਹ ਗੱਲ ਹੋਈ ਲੱਲੂ ਕਰੇ ਕਵੱਲੀਆਂ ਤੇ ਰੱਬ ਸਿੱਧੀਆਂ ਪਾਵੇ ਸੱਚੀ ਗੱਲ ਜਿਹੜੀ ਜਗ੍ਹਾ ਤੇ ਆਪਾਂ ਗੁਰੂ ਘਰ ਦੀ ਜਗ੍ਹਾ ਲੈ ਕੇ ਮਨਜ਼ੂਰੀ ਲੈਂਦੇ ਸੀ ਉੱਥੇ ਨਾ ਹੋ ਗਈ ਇਹ 40,000 ਦਾ ਲੱਗਿਆ ਹੋਇਆ ਸੀ ਕੀਰਤਨ ਕਰਿਆ ਸੀ ਇੱਕ ਵਾਰੀ 13 ਦੀਵਾਨ ਕੀ ਗਿਣਤੀ ਤੇ ਹੈ ਪਰ ਅੰਦਰ ਚਲੋ ਗਿਣਤੀ 13 ਤੋਂ ਬਾਅਦ 14 ਵੀ ਆਉਣੀਆਂ 15 ਵੀ ਆਉਣੀਆਂ ਪਰ ਇਹਦਾ ਭਾਵ 13 ਦਾ ਵੀ ਮੈਂ 13 ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ 13 ਤੁਝਕੋ ਸੌਂਪ ਤੇ ਕਿਆ ਲਾਗੇ ਅੰਦਰੋਂ 13 ਸੀ ਅੰਦਰੋਂ ਗੁਰੂ ਨਾਨਕ ਨੂੰ ਅਰਪਣ ਕੀਤਾ ਹੋਇਆ ਸੀ ਵੀ ਸੱਚੇ ਪਾਤਸ਼ਾਹ ਮੈਂ 13 ਦੇ 13 ਹੀ ਦੀਵਾਨ ਕੀਤੇ 14 ਨਹੀਂ ਕਰਿਆ ਇਹ ਉਸਥਾਨ ਮੈਂ ਸੱਚੀ ਗੱਲ ਕਰਦਾ ਮਨੋ ਵੀ ਇਹ ਤਾਂ ਉਹਨਾਂ ਦੀ ਮਿਹਰ ਹੀ ਹੈ ਬਖਸ਼ਿਸ਼ ਹੀ ਹੈ ਜਿਹੜਾ ਆਪਣੇ ਆਪ ਹੀ ਪਰ ਇਹ ਕਾਰਨ ਬਣਿਆ ਪਰ ਪਿੱਛੇ ਬਖਸ਼ਿਸ਼ ਹੁੰਦੀ ਹੈ ਉਹ ਸਾਨੂੰ ਆਮ ਕਰਕੇ ਪਾਕਿਸਤਾਨ ਡੰਸਲ ਰੋਡ ਤੇ ਜੋ ਹੋਰ ਜਗ੍ਹਾ ਲੈ ਕੇ ਉਹਨਾਂ ਨੇ ਆਪ ਹੀ ਕਿਰਪਾ ਕਰ ਲਈ ਹੁਣ ਡਿਓੜੀ ਦੀ ਮਨਜ਼ੂਰੀ ਮਿਲੀ ਹੋਈ ਹੈ ਵੈਸੇ ਤਾਂ ਆਹ ਵੀ ਹਾਲ ਉਸ ਹਾਲ ਦੇ ਵਿੱਚ 2-4 ਫੁੱਟ ਗਿਆ ਹੋਇਆ ਜੋ ਸਾਨੂੰ ਪਤਾ ਉੱਥੇ ਬਹੁਤ ਚਿਰ ਉਹ ਜਿਹੜਾ ਹਾਲ ਸੀ ਜਿੱਥੇ ਬਾਬਾ ਜੀ ਨੇ 13 ਦੀਵਾਨ ਕੀਤੇ ਤੋਂ ਬਾਅਦ ਫਿਰ ਗਲਿਆ ਪਿਆ ਸੀ ਪਾਣੀ ਪੈ ਕੇ ਸੰਗਤਾਂ ਨੇ ਸਾਫ਼ ਕੀਤਾ, ਮਝੈਲ ਸਾਹਿਬ ਵਰਗੇ ਗੁਰਮੁਖ ਹੋਰ ਸੰਗੀ ਕਿੰਨੇ ਸਾਰੇ ਰਲ ਮਿਲ ਕੇ ਤੇ ਉਹ ਸਥਾਨ ਹੁਣ ਡਿਉੜੀ ਬਣਨੀ ਆ, 3 ਮੰਜ਼ਲੀ ਬਣਨੀ ਆ। ਵਾਲੇ ਪਾਸੇ ਕੰਮ ਚੱਲੂਗਾ ਕਿ ਥੋੜੀ ਜਿਹੀ ਦੇਰੀ ਹੈ, ਪਰ ਮੈਂ ਹੁਣ ਸੋਚਦਾ ਸਾਲ ਤੋਂ ਮਨਾ ਛੇਤੀ ਕਰੀਏ। ਉੱਥੇ ਇੱਕ ਕਮਰਾ ਬਣਾਵਾਂਗੇ ਜਿੱਥੇ ਬਾਬਾ ਜੀ ਦਾ ਮੂਹਰੇ ਲਿਖਾਂਗੇ। ਤਾਂ ਮਨਮੋਹਨ ਸਿੰਘ ਕੋਕੇ 50 ਰੁਪਈਏ ਹੁੰਦੇ ਸੀ ਤਨਖਾਹ ਤੇ, 5 ਰੁਪਈਏ ਮੱਥਾ ਟੇਕਦਾ ਸੀ, ਮਾਸਟਰ ਹੁੰਦਾ ਸੀ। ਕਿੰਨੇ ਭਾਗ ਲੱਗੇ, ਇੱਕ ਨੀ ਨੇਕ ਹੈ, ਪਰ ਅਸਲੀ ਗੱਲ ਬਾਬਾ ਕਹਿੰਦੇ ਮਹਾਂਪੁਰਖ ਨਾਮ ਨਾਲ ਜੋੜਦਾ, ਬਾਣੀ ਨਾਲ ਜੋੜਦਾ, ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ। ਤੇ ਆਓ ਆਪਾਂ ਉਹਦਾ ਧਿਆਨ ਰੱਖੀ ਵੀ ਬਾਬਾ ਜੀ ਨੇ ਕਿਵੇਂ ਜਿਵੇਂ ਆ ਬਚਨ ਕਰਕੇ, ਭਾਈ ਤੁਸੀਂ ਸਭ ਦਾ ਮਨ ਗੁਰੂ ਗ੍ਰੰਥ ਸਾਹਿਬ ਵੱਲ ਹੋਵੇ। ਮੈਂ ਨੀ ਚਾਹੁੰਦਾ ਸੰਗਤ ਦਾ ਮੇਰੇ ਵੱਲ ਹੋਵੇ ਮਨ, ਮੇਰੇ ਗੁਰੂ ਦਾ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਆਓ ਹੁਣ ਆਪਾਂ ਮਹਾਂਪੁਰਖਾਂ ਤੋਂ 9 ਵੀ ਚਾਹੇ ਵੱਧ ਵੀ ਟਾਈਮ ਹੋ ਜਾਏ ਸ਼ਨੀ ਮਿਲਣੇ। ਮੈਂ ਇੱਥੇ ਸਮਾਪਤੀ, ਵਾਹਿਗੁਰੂ ਜੀ ਕੀ ਫਤਿਹ।